ਵਾਰ ਛੇਵੀਂ ਦੀ ਪੌੜੀ ਛੇਵੀਂ ਵਿੱਚ ਫਰਮਾਨ ਕਰਦਿਆਂ ਬਚਨ ਕਹਿ ਰਹੇ ਹਨ ਭਾਈ ਗੁਰਦਾਸ ਜੀ। ਪਰ ਘਰ ਜਾਏ ਪਰੋਂ ਹੁਣ ਆਸਾ ਵਿੱਚ ਨਿਰਾਸ ਵਲਾਏ, ਪਾਣੀ ਅੰਦਰ ਕਮਲ ਜਿਉਂ ਸੂਰਜ ਧਿਆਨ ਅਲਿਪਤ ਰਹਾਏ। ਸ਼ਬਦ ਸੁਰਤ ਸਤ ਸੰਗ ਮਿਲ ਗੁਰ ਚੇਲੇ ਦੀ ਸੰਦ ਮਿਲਾਏ। ਚਾਰ ਵਰਨ ਗੁਰ ਸਿੱਖ ਹੋਏ ਸਾਧ ਸੰਗਤ ਸੱਚ ਖੰਡ ਵਸਾਏ। ਆਪ ਗਵਾਏ ਤੰਬੋਲ ਰਸ ਖਾਏ ਚਬਾਏ ਸੁਰੰਗ ਚੜਾਏ। ਛੇ ਦਰਸ਼ਨ ਤਰਸਨ ਖੜੇ ਬਾਰਹ ਪੰਥ ਗ੍ਰੰਥ ਸੁਣਾਏ। ਛੇ ਰੁੱਤ ਬਾਰਹ ਮਾਸ ਕਰ ਇੱਕ ਇੱਕ ਸੂਰਜ ਚੰਦ ਦਿਖਾਏ। ਬਾਰਹ ਸੋਲਹ ਮੇਲ ਕੈ ਸਸੀਅਰ ਅੰਦਰ ਸੂਰ ਸਮਾਏ। ਸ਼ਿਵ ਸ਼ਕਤੀ ਨੂੰ ਲੰਘ ਕੈ ਗੁਰਮੁਖ ਇੱਕ ਮਨ ਇੱਕ ਧਿਆਏ। ਪੈਰੀ ਪੈ ਜਗ ਪੈਰੀ ਪਾਏ, ਪੈਰੀ ਪੈ ਜਗ ਪੈਰੀ ਪਾਏ। ਪਰ ਘਰ ਜਾਏ ਪ੍ਰਾਹੁਣਾ ਆਸਾ ਵਿੱਚ ਨਿਰਾਸ ਬੁਲਾਏ। ਕਹਿੰਦੇ ਓਪਰੇ ਘਰ ਦੇ ਵਿੱਚ ਜਦੋਂ ਕੋਈ ਪ੍ਰਾਹੁਣਾ ਚਲਿਆ ਜਾਂਦਾ ਆਸਾ ਵਿੱਚ ਨਿਰਾਸ ਹੋ ਕੇ ਜੀਵਨ ਬਤੀਤ ਕਰਦਾ। ਜੀਵਨ ਬਤੀਤ ਕਰਨ ਦਾ ਮਤਲਬ ਭਾਵੇਂ ਉਹਨੇ ਇੱਕ ਦਿਨ ਦਾ ਜੀਵਨ ਉੱਥੇ ਜੀਣਾ, ਦੋ ਦਿਨ ਦਾ, ਭਾਵੇਂ ਇੱਕ ਰਾਤ ਹੀ ਉਹਨੇ ਰਹਿਣਾ ਪ੍ਰਾਹੁਣੇ ਨੇ, ਆਸਾ ਵਿੱਚ ਨਿਰਾਸ ਬੁਲਾਏ। ਪਰਾਏ ਘਰ ਚ ਪ੍ਰਾਹੁਣਾ ਜਾ ਕੇ ਕਹਿੰਦੇ ਆਸਾ ਵਿੱਚ ਰਹਿ ਕੇ ਵੀ ਨਿਰਾਸ ਨਿਰਆਸ ਰਹਿੰਦਾ, ਕੁਛ ਖਾਣ ਨੂੰ ਦਿਲ ਕਰੇ। ਉਹ ਪ੍ਰਾਹੁਣਾ ਵਾ ਜਿਹੜਾ ਉਹ ਕਹਿ ਸਕਦਾ ਮੈਂ ਆਹ ਖਾਣਾ, ਇਸ ਕਮਰੇ ਵਿੱਚ ਮੈਂ ਨਹੀਂ ਸੌਣਾ, ਮੈਂ ਉਸ ਕਮਰੇ ਚ ਸੌਣਾ, ਆ ਬਿਸਤਰਾ ਜਿਹੜਾ ਇਹਦੇ ਤੇ ਮੈਂ ਨਹੀਂ ਸੌਣਾ, ਮੈਂ ਉਸ ਬਿਸਤਰੇ ਦੇ ਉੱਤੇ ਸੌਣਾ, ਆਹ ਗੱਦੇ ਦੇ ਉੱਤੇ ਮੈਂ ਨਹੀਂ ਸੌਣਾ, ਮੈਨੂੰ ਆਹ ਗੱਦਾ ਰਜਾਈ ਤਲਾਈ ਆਹ ਕੰਬਲ ਚਾਹੀਦਾ, ਕਦੇ ਪ੍ਰਾਹੁਣੇ ਨੇ ਕਿਹਾ। ਭਾਵੇਂ ਉਹਦਾ ਦਿਲ ਕਰੇ ਵੀ ਆਸਾ ਵਿੱਚ ਨਿਰਾਸ ਬੁਲਾਏ। ਕਹਿਣ ਲੱਗੇ ਇਸ ਤਰ੍ਹਾਂ ਪਰਾਏ ਘਰ ਚ ਜਦੋਂ ਪ੍ਰਾਹੁਣਾ ਜਾਂਦਾ ਉਹ ਕਈ ਆਸਾਂ ਰੱਖਦਾ ਹੋਇਆ ਵੀ ਨਿਰਆਸ ਹੀ ਰਹਿੰਦਾ, ਜਿਵੇਂ ਘਰਦਿਆਂ ਨੇ ਖਾਣ ਨੂੰ ਦਿੱਤਾ, ਪੀਣ ਨੂੰ ਦਿੱਤਾ, ਪਹਿਨਣ ਨੂੰ ਦਿੱਤਾ, ਬਿਸਤਰਾ ਦਿੱਤਾ, ਮੰਜਾ ਦਿੱਤਾ, ਦੱਸ ਦਿੱਤਾ ਆਹ ਤੁਹਾਡਾ ਬੈਡਰੂਮ ਹੈ ਵੀ ਇੱਥੇ ਸੌਣਾ ਤੁਸੀਂ, ਕਹਿੰਦਾ ਠੀਕ ਹੈ ਜੀ। ਆਸਾਂ ਵਿੱਚ ਰਹਿੰਦਾ ਹੋਇਆ ਨਿਰਆਸ ਹੀ ਰਹਿੰਦਾ। ਪਰ ਇੱਥੇ ਇੱਕ ਬੇਨਤੀ ਕਰਾਂ, ਜੇ ਦੁਨੀਆਂ ਵਿੱਚ ਆਪਾਂ ਆਏ ਹੀ ਚਾਰ ਦਿਨਾਂ ਦੇ ਪ੍ਰਾਹੁਣੇ ਦੀ ਤਰ੍ਹਾਂ, ਜੈਸੇ ਰਹਿਣ ਪ੍ਰਾਹੁਣੇ, ਉੱਠ ਚੱਲ ਸਹਿ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸਤ ਸਿਓ ਸਭ ਫੁੱਲਾਂ ਕੀ ਬਾਗਾਤ। ਤੇ ਬੰਦਿਆ ਜੇ ਚਾਰ ਦਿਨ ਦਾ ਪ੍ਰਾਹੁਣਾ ਹੀ ਹੈ ਫਿਰ ਕਾਹਦੇ ਵਾਸਤੇ ਸਾਰੀ ਦੀ ਸਾਰੀ ਜ਼ਿੰਦਗੀ ਹਉਮੈ ਹੰਕਾਰ ਮੈਂ ਮੇਰੀ ਤੇ ਤਰ੍ਹਾਂ ਤਰ੍ਹਾਂ ਦੀਆਂ ਆਸਾਂ ਦੇ ਵਿੱਚ ਗਰਸਿਆ। ਜੇ ਪਤਾ ਕੱਲ ਨੂੰ ਉੱਠ ਕੇ ਚੱਲ ਜਾਣਾ ਫਿਰ ਨਿਰੰਕਾਰ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਵਿੱਚ ਰਾਜੀ ਰਹਿ, ਕਿਉਂਕਿ ਕੱਲ ਨੂੰ ਤੇ ਚੱਲ ਜਾਣਾ। ਪਾਵਨ ਬਾਣੀ ਚ ਬਚਨ ਹੈ, ਗਹਿਰੀ ਕਰਕੇ ਨੀਮ ਖੁਦਾਈ ਉਪਰ ਮੰਡਪ ਛਾਏ, ਮਾਰਕੰਡੇ ਤੇ ਕੋਵਦ ਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਜਿਹੜਾ ਮਾਰਕੰਡਾ ਰਿਸ਼ੀ ਸੀ ਨਾ, ਬੜੀ ਲੰਮੀ ਉਮਰ ਵਿਦਵਾਨਾਂ ਨੇ ਲਿਖਿਆ ਵੀ ਇਹਨੇ ਭੋਗੀ ਹੈ, ਬਹੁਤ ਲੰਬੀ ਉਮਰ। ਔਰ ਇਹਨੂੰ ਪਤਾ ਵੀ ਸੀ ਮਾਰਕੰਡੇ ਰਿਸ਼ੀ ਨੂੰ ਕਿ ਮੈਂ ਇੰਨੇ ਸਾਲ ਜਿਹੜੇ ਆ ਉਮਰ ਦੇ ਭੋਗਣੇ, ਬਹੁਤ ਲੰਬੀ ਉਮਰ ਰਿਹਾ ਪਤਾ ਕਿੱਥੇ ਸਾਰੀ ਜ਼ਿੰਦਗੀ। ਮਾਰਕੰਡੇ ਤੇ ਕੋ ਅਧਕਾਈ, ਭਗਤ ਨਾਮਦੇਵ ਜੀ ਧਨਾਸਰੀ ਰਾਗ ਚ ਫਰਮਾਨ ਕਰਦੇ, ਕਹਿਣ ਲੱਗੇ ਮਾਰਕੰਡੇ ਰਿਸ਼ੀ ਨਾਲੋਂ ਵੱਧ ਕੇ ਜ਼ਿੰਦਗੀ ਕੌਣ ਹੋਰ ਲੰਮੀ ਜੀ ਲੇਗਾ। ਜਿਨ ਤ੍ਰਿਣ ਧਰ ਮੂੰਡ ਬੁਲਾਏ, ਮੂੰਡ ਸਿਰ ਨੂੰ ਕਹਿੰਦੇ, ਕਹਿੰਦੇ ਜਿਹਨੇ ਆਪਣਾ ਸਿਰ ਲਕਾਇਆ ਭਾਵ ਸਾਰੀ ਜ਼ਿੰਦਗੀ ਰਿਹਾ ਪਤਾ ਕਿੱਥੇ, ਤ੍ਰਿਣ ਧਰ ਕੱਖਾਂ ਦੀ ਕੁੱਲੀ ਬਣਾ ਕੇ, ਕੱਖਾਂ ਦੀ ਕੁੱਲੀ ਚ ਹੀ ਰਿਹਾ ਸਾਰੀ ਜ਼ਿੰਦਗੀ। ਤੇ ਜੇ ਕਿਸੇ ਨੇ ਆਖਣਾ ਮਾਰਕੰਡਾ ਜੀ ਕੋਈ ਸੋਹਣਾ ਮਕਾਨ ਬਣਾ ਲਓ, ਸੋਹਣਾ ਘਰ ਬਣਾ ਲਓ, ਉਹ ਕਹਿੰਦਾ ਪ੍ਰਾਹੁਣੇ ਆਏ ਚਾਰ ਦਿਨ ਦੇ, ਕੱਲ ਨੂੰ ਉੱਠ ਕੇ ਤੁਰ ਜਾਣਾ। ਭਾਵ ਲੰਮੀ ਤੋਂ ਲੰਮੀ ਜ਼ਿੰਦਗੀ ਜੀਣ ਵਾਲਾ ਵੀ ਇਹ ਸਮਝਦਾ ਮੈਂ ਚਾਰ ਦਿਨਾਂ ਦਾ ਪ੍ਰਾਹੁਣਾ ਹੀ ਆਇਆ। ਇਸ ਲਈ ਇਹ ਜ਼ਿੰਦਗੀ ਜਿਹੜੀ ਹੈ ਚਾਰ ਦਿਨਾਂ ਦੇ ਪ੍ਰਾਹੁਣੇ ਦੀ ਤਰ੍ਹਾਂ ਹੈ। ਇਸ ਲਈ ਜਗਿਆਸੂ ਜੀਵ, ਹੇ ਮਨੁੱਖ, ਹੇ ਬੰਦਿਆ, ਮੈਂ ਮੇਰੀ ਹਉਮੈ ਹੰਕਾਰ ਧੋਖਾ ਫਰੇਬ ਤੇ ਛਲ ਕਪਟ ਕਰਨਾ ਛੱਡ ਦੇ, ਮਾਲਕ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿ। ਕੀ ਬਚਨ ਆਖ ਰਹੇ ਨੇ ਭਾਈ ਗੁਰਦਾਸ ਜੀ, ਪਾਣੀ ਅੰਦਰ ਕਮਲ ਜਿਉਂ ਸੂਰਜ ਧਿਆਨ ਅਲਿਪਤ ਰਹਾਏ। ਜਿਵੇਂ ਪਾਣੀ ਉਹਦੇ ਵਿੱਚ ਕਮਲ ਦਾ ਫੁੱਲ ਉੱਗਿਆ, ਤੇ ਸਾਧ ਸੰਗਤ ਹੁਣ ਜਿਹੜਾ ਉਹ ਕਮਲ ਦਾ ਫੁੱਲ ਆ ਪਾਣੀ ਵਿੱਚ ਉੱਗ ਕੇ ਪਾਣੀ ਤੋਂ ਨਿਰਲੇਪ ਆ, ਤੇ ਆਪਣਾ ਧਿਆਨ ਪਤਾ ਕਿੱਧਰ ਨੂੰ ਰੱਖਦਾ, ਉਹ ਸੂਰਜ ਵਾਲੇ ਪਾਸੇ। ਕਿਉਂ? ਜਦੋਂ ਸੂਰਜ ਅਲੋਪ ਹੋਇਆ, ਸੂਰਜ ਛਿਪਿਆਸਤ ਹੋਇਆ, ਕਮਲ ਦਾ ਫੁੱਲ ਹੈ ਜਿਹੜਾ ਸਾਧ ਸੰਗਤ ਉਹ ਵੀ ਹੁਣ ਮੁੰਦਿਆ ਜਾਂਦਾ, ਇਕੱਠਾ ਹੋ ਜਾਂਦਾ। ਜਿੰਨੀ ਦੇਰ ਸੂਰਜ ਹੈ ਉਨੀ ਦੇਰ ਹੀ ਕਮਲ ਦਾ ਫੁੱਲ ਖਿੜਦਾ। ਬਚਨ ਫਿਰ ਸੁਣ ਲੈਣੇ, ਪਾਣੀ ਅੰਦਰ ਕਵਲ ਜਿਉਂ ਸੂਰਜ ਧਿਆਨ ਅਲਿਪਤ ਰਹਾਏ, ਜਿਵੇਂ ਪਾਣੀ ਵਿੱਚ ਕਮਲ ਰਹਿ ਕੇ ਸੂਰਜ ਵੱਲ ਹੀ ਧਿਆਨ ਰੱਖਦਾ ਆ ਤੇ ਜਲ ਵਿੱਚ ਰਹਿ ਕੇ ਪਾਣੀ ਚ ਰਹਿ ਕੇ ਪਾਣੀ ਤੋਂ ਨਿਰਲੇਪ ਰਹਿੰਦਾ ਆ ਕਮਲ ਦਾ ਫੁੱਲ। ਇਸੇ ਤਰ੍ਹਾਂ ਸ਼ਬਦ ਸੁਰਤ ਸਤ ਸੰਗ ਮਿਲ ਗੁਰ ਚੇਲੇ ਦੀ ਸੰਧ ਮਿਲਾਏ, ਸਾਧ ਸੰਗਤ ਵਿੱਚ ਗੁਰੂ ਚੇਲੇ ਦੀ ਸੰਧ, ਸੰਧ ਦਾ ਅਰਥ ਹੁੰਦਾ ਮਿਲਾਪ, ਕਹਿੰਦੇ ਗੁਰੂ ਚੇਲੇ ਦਾ ਮਿਲਾਪ ਸ਼ਬਦ ਅਤੇ ਸੁਰਤ ਦੁਆਰਾ ਹੁੰਦਾ ਹੈ। ਜਿਵੇਂ ਕਮਲ ਦਾ ਫੁੱਲ ਸਾਧ ਸੰਗਤ ਪਾਣੀ ਚ ਰਹਿ ਕੇ ਪਾਣੀ ਤੋਂ ਨਿਰਲੇਪ ਆ ਤੇ ਧਿਆਨ ਸੂਰਜ ਵਾਲੇ ਪਾਸੇ, ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਆ ਉਹ ਸੰਸਾਰ ਜਗਤ ਦੁਨੀਆਂ ਵਿੱਚ ਰਹਿ ਕੇ ਆਪਣੀ ਸੁਰਤ ਨੂੰ ਦੁਨੀਆਂ ਵਿੱਚ ਖਬੋਂਦਾ ਨਹੀਂ ਗਾ, ਮਾਇਆ ਚ ਖਬੋਂਦਾ ਨਹੀਂ ਗਾ, ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਰੱਖਦਾ ਹੈ ਤੇ ਆਪਣੀ ਬਿਰਤੀ ਸਤਿਗੁਰ ਦੇ ਚਰਨਾਂ ਨਾਲ ਜੋੜ ਕੇ ਲੀਨ ਕਰਕੇ ਰੱਖਦਾ ਹੈ। ਇਹ ਸਿੱਖ ਦਾ ਜੀਵਨ ਆ ਤੇ ਦੁਨੀਆਂ ਵਿੱਚ ਰਹਿੰਦਾ ਹੋਇਆ ਵੀ ਦੁਨੀਆਂ ਤੋਂ ਨਿਰਲੇਪ ਹੈ। ਚਾਰ ਵਰਨ ਗੁਰ ਸਿੱਖ ਹੋਏ ਸਾਧ ਸੰਗਤ ਸੱਚ ਖੰਡ ਵਸਾਏ, ਚਾਰ ਵਰਨ ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਚਾਰ ਦੇ ਚਾਰ ਵਰਨ ਹੀ ਗੁਰੂ ਦੇ ਸਿੱਖ ਹੋ ਕੇ ਸਾਧ ਸੰਗਤ ਸੱਚ ਖੰਡ ਵਿੱਚ ਵੱਸਦੇ ਹਨ, ਭਾਵ ਚਾਰੇ ਦੇ ਚਾਰੇ ਵਰਨ ਇੱਕ ਹੋ ਕੇ ਬਹਿ ਜਾਂਦੇ ਹਨ। ਗੁਰੂ ਦੀ ਸਾਧ ਸੰਗਤ ਚ ਤੁਸੀਂ ਕਹਿੰਦੇ ਹੋ ਆ ਖੱਤਰੀ ਹੈ, ਆ ਬ੍ਰਾਹਮਣ ਹੈ, ਆ ਵੈਸ਼ ਹੈ, ਆ ਸ਼ੂਦਰ ਹੈ, ਨਹੀਂ, ਇਹ ਐਸਾ ਸੱਚਖੰਡ ਹੈ ਸਾਧ ਸੰਗਤ ਗੁਰੂ ਦੀ ਹਜ਼ੂਰੀ ਜਿੱਥੇ ਚਾਰੇ ਦੇ ਚਾਰੇ ਵਰਨ ਕੇਵਲ ਗੁਰਸਿੱਖ ਹੋ ਕੇ ਹੀ ਬੈਠਦੇ। ਸਾਰੀ ਇਹ ਕਹਿੰਦੇ ਗੁਰੂ ਕੀ ਸਾਧ ਸੰਗਤ ਹੈ, ਸਾਰੀ ਇਹ ਕਹਿੰਦੇ ਗੁਰੂ ਕੇ ਸਿੱਖ ਆ, ਸਾਰੀ ਇਹ ਕਹਿੰਦੇ ਗੁਰੂ ਕੀ ਸੱਤ ਸੰਗਤ ਹੈ। ਇਹਦੇ ਵਿੱਚ ਸੱਤ ਸੰਗੀ ਬੈਠੇ, ਭਾਵ ਵਰਨ ਆਸ਼ਰਮ ਸਾਰੇ ਮੁੱਕ ਜਾਂਦੇ ਨੇ ਗੁਰੂ ਕੀ ਸਾਧ ਸੰਗਤ ਰੂਪੀ ਸੱਚ ਖੰਡ ਵਿੱਚ ਆਣ ਕੇ। ਆਪ ਗਵਾਏ ਤੰਬੋਲ ਰਸ, ਖਾਏ ਚਬਾਏ ਸੁਰੰਗ ਚੜਾਏ, ਕੱਥ ਸੁਪਾਰੀ ਚੂਨਾ ਪਾਨ ਦੇ ਤੰਬੋਲ ਬੀੜੇ ਨੂੰ ਜਿਵੇਂ ਲੋਕ ਚੱਬ ਚੱਬ ਕੇ ਲਾਲ ਰੰਗ ਕਰ ਲੈਂਦੇ, ਜਿਹੜੇ ਲੋਕ ਪਾਨ ਆਦਿਕ ਖਾਣ ਵਾਲੇ ਉਹਦੀ ਕੇਵਲ ਦਲੀਲ ਦੇ ਰਹੇ ਆ, ਪਾਨ ਨਹੀਂ ਖਾਣਾ ਚਾਹੀਦਾ, ਭਾਵੇਂ ਇਸ ਤਰ੍ਹਾਂ ਦੇ ਨਸ਼ਿਆਂ ਆਦਿਕਾਂ ਚ ਸਿੱਖ ਨੂੰ ਵਰਜਿਆ ਵਾ, ਇੱਥੇ ਕੇਵਲ ਦ੍ਰਿਸ਼ਟਾਂਤ ਮਾਤਰ, ਧਿਆਨ ਨਾਲ ਸੁਣਿਆ ਬੇਨਤੀ। ਆਪ ਗਵਾਏ ਤੰਬੋਲ ਰਸ, ਖਾਏ ਚਬਾਏ ਸੋ ਰੰਗ ਚੜਾਏ, ਜਿਵੇਂ ਇਹ ਪਾਨ ਆਦਿਕ ਕੱਥ ਸੁਪਾਰੀ ਚੂਨਾ ਪਾਨ ਮਿਲਾ ਕੇ ਖਾਣ ਵਾਲੇ ਜਿਵੇਂ ਚੱਬ ਚੱਬ ਕੇ ਉਹਨਾਂ ਦੇ ਮੂੰਹ ਚੋਂ ਲਾਲ ਰੰਗ ਨਿਕਲਦਾ ਹੈ, ਲਾਲ ਰੰਗ ਚੜ੍ਹਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਜਿਹੜੇ ਚਾਰ ਵਰਣ ਵਾ ਖੱਤਰੀ ਬ੍ਰਾਹਮਣ ਸੂਦ ਵੈਸ਼, ਉਹ ਗੁਰੂ ਦੀ ਹਜ਼ੂਰੀ ਵਿੱਚ ਜਦੋਂ ਆਣ ਕੇ ਬੈਠਦੇ ਆ ਇੱਥੇ ਆਪਾਂ ਗਵਾ ਦਿੰਦੇ ਆ, ਇੱਥੇ ਫਿਰ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹਦਾ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਜਾਂ ਕਹੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਤ ਹੈ ਸੂਰਾ। ਇਸੇ ਤਰ੍ਹਾਂ ਇੱਥੇ ਫਿਰ ਆਣ ਕੇ ਚਾਰੇ ਦੇ ਚਾਰੇ ਵਰਣ ਇੱਕੋ ਹੀ ਹੋ ਜਾਂਦੇ ਆ, ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ। ਛੇ ਦਰਸ਼ਨ ਤਰਸਨ ਖੜੇ, ਬਾਰਾਂ ਪੰਥ ਗ੍ਰੰਥ ਸੁਣਾਏ, ਛੇ ਦਰਸ਼ਨ ਜਿਹੜੇ ਛੇ ਸ਼ਾਸਤਰ ਆਦਿਕ ਆ ਜਿਵੇਂ ਸਾਂਖ ਯੋਗ ਨਿਆਏ ਮੀਮਾਂਸਾ ਵਿਸ਼ੇਸ਼ਕ ਆਦਿਕ, ਪਿੱਛੇ ਬੜੇ ਵਿਸਥਾਰ ਵਿੱਚ ਦਾਸ ਨੇ ਇਹਨਾਂ ਛਿਆਂ ਦੇ ਬਾਰੇ ਚ ਜ਼ਿਕਰ ਕੀਤਾ। ਛੇ ਦਰਸ਼ਨ ਇਹ ਜਿਹੜੇ ਛੇ ਸ਼ਾਸਤਰ ਨੇ, ਬਾਰਾਂ ਪੰਥ ਜਿਹੜੇ ਯੋਗੀਆਂ ਦੇ ਬਾਰਾਂ ਵੱਖ ਵੱਖ ਪੰਥ ਆ, ਕਹਿੰਦੇ ਆਪੋ ਆਪਣੇ ਮਤਾਂ ਦੇ ਗ੍ਰੰਥਾਂ ਨੂੰ ਸੁਣਾ ਕੇ ਤਰਸਦੇ ਖੜੇ ਆ, ਅਸੀਂ ਭਾਵ ਸਾਗਰ ਤੋਂ ਮੁਕਤ ਹੋ ਜਾਈਏ, ਅਸੀਂ ਸੰਸਾਰ ਸਾਗਰ ਤੋਂ ਤਰ ਜਾਈਏ, ਭਾਵ ਇਹਨਾਂ ਵੇਦਾਂ ਸ਼ਾਸਤਰਾਂ ਆਦਿਕਾਂ ਤੇ ਯੋਗੀਆਂ ਦੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਗ੍ਰੰਥ ਤੇ ਤਰ੍ਹਾਂ ਤਰ੍ਹਾਂ ਦੇ ਵੱਖ ਚਲਾਏ ਪੰਥ ਵਾ, ਉਹ ਤਰਸਦੇ ਆ ਵੀ ਅਸੀਂ ਭਾਵ ਸਾਗਰ ਤੋਂ ਮੁਕਤ ਹੋ ਜਾਈਏ, ਪਰੰਤੂ ਉਹਨਾਂ ਨੂੰ ਉਹਨਾਂ ਗ੍ਰੰਥਾਂ ਤੇ ਸ਼ਾਸਤਰਾਂ ਚੋਂ ਮੁਕਤੀ ਨਹੀਂ ਮਿਲਦੀ, ਉਹ ਵੀ ਸਤਿਗੁਰੂ ਦੇ ਚਰਨਾਂ ਵਿੱਚ ਆਣ ਕੇ ਜੁੜਨ ਨਾਮ ਬਾਣੀ ਵਿੱਚ, ਹਉਮੈ ਹੰਕਾਰ ਮਿਟਾ ਕੇ, ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਸਤਿਗੁਰ ਦੇ ਚਰਨਾਂ ਵਿੱਚੋਂ ਉਹਨਾਂ ਨੂੰ ਵੀ ਥਾਂ ਮਿਲ ਸਕਦੀ, ਸਤਿਗੁਰ ਦੇ ਚਰਨਾਂ ਚੋਂ ਉਹਨਾਂ ਨੂੰ ਵੀ ਉਪਦੇਸ਼ ਦੇ ਕੇ ਪਰਮਾਤਮਾ ਨਾਲ ਜੋੜਿਆ ਜਾ ਸਕਦਾ। ਇੱਕ ਵਿਦਵਾਨ ਨੇ ਬੜੇ ਸੋਹਣੇ ਅਰਥ ਕੀਤੇ, ਕਹਿੰਦੇ ਛੇ ਦਰਸ਼ਨ ਤਰਸਨ ਖੜੇ, ਬਾਰਾਂ ਪੰਥ ਗ੍ਰੰਥ ਸੁਣਾਏ, ਕਹਿੰਦੇ ਇਹ ਉਹ ਗੁਰੂ ਨਾਨਕ ਦਾ ਦਰ ਹੈ, ਜਿਵੇਂ ਪਿੱਛੇ ਚਾਰ ਵਰਣਾਂ ਦਾ ਜ਼ਿਕਰ ਕੀਤਾ ਕਿ ਚਾਰੇ ਦੇ ਚਾਰੇ ਵਰਣ ਇੱਥੇ ਆਣ ਕੇ ਇੱਕੋ ਜਾਂਦੇ, ਕਹਿੰਦੇ ਤਰ੍ਹਾਂ ਤਰ੍ਹਾਂ ਦੇ ਛੇ ਸ਼ਾਸਤਰਾਂ ਨੂੰ ਮੰਨਣ ਵਾਲੇ ਤੇ ਯੋਗੀਆਂ ਦੇ ਬਾਰਾਂ ਪੰਥ ਵੀ ਜਿਹੜੇ, ਉਹਨਾਂ ਦੇ ਵੀ ਜਿਹੜੇ ਧਾਰਨੀ ਲੋਕ ਸੀਗੇ ਮੇਰੇ ਸਤਿਗੁਰ ਦੇ ਦਰ ਤੇ ਆ ਕੇ ਉਹ ਵੀ ਤਰਸਦੇ ਆ, ਦਾਤਾ ਆਪਣੀ ਬਾਣੀ ਵਿੱਚੋਂ ਆਪਣੀ ਰਸਨਾ ਤੋਂ ਆਪਣੇ ਮੁੱਖ ਤੋਂ ਸਾਨੂੰ ਵੀ ਕੋਈ ਉਪਦੇਸ਼ ਸੁਣਾ ਤਾਂ ਕਿ ਸਾਡੀ ਜ਼ਿੰਦਗੀ ਦਾ ਵੀ ਬੇੜਾ ਪਾਰ ਹੋ ਜਾਏ। ਯੋਗੀਆਂ ਨੇ ਆਖਿਆ ਨਾ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਉਹ ਵੀ ਤਰਸਦੇ ਨੇ ਗੁਰੂ ਦੇ ਉਪਦੇਸ਼ ਨੂੰ ਕਿ ਕਿਤੇ ਅਸੀਂ ਵੀ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਭਵ ਸਾਗਰ ਤੋਂ ਪਾਰ ਹੋ ਜਾਈਏ। ਛੇ ਰੁੱਤ ਬਾਰਹ ਮਾਸ ਕਰ ਇੱਕ ਇੱਕ ਸੂਰਜ ਚੰਦ ਦਿਖਾਏ। ਉਸ ਨਿਰੰਕਾਰ ਪਰਮੇਸ਼ਰ ਨੇ ਛੇ ਰੁੱਤਾਂ ਬਣਾਈਆਂ, ਸਾਲ ਦੇ ਵਿੱਚ 12 ਮਹੀਨੇ ਬਣਾਏ ਤੇ ਸਾਰੇ ਦੇ ਸਾਰੇ ਸੰਸਾਰ ਜਗਤ ਜਿੱਥੇ ਜਿੱਥੇ ਵੀ ਆਪਾਂ ਵਸ ਰਹੇ ਹਾਂ ਕਹਿੰਦੇ ਇੱਕ ਇੱਕ ਸੂਰਜ ਤੇ ਇੱਕ ਇੱਕ ਚੰਦਰਮਾ ਦੇ ਨਾਲ ਉਸ ਨਿਰੰਕਾਰ ਪਰਮਾਤਮਾ ਨੇ ਛੇ ਰੁੱਤਾਂ ਤੇ 12 ਮਹੀਨੇ ਸੰਸਾਰ ਜਗਤ ਵਿੱਚ ਥਾਪ ਦਿੱਤੇ। ਮਹੀਨੇ 12 ਨੇ ਜਿਵੇਂ ਆਪਾਂ ਕਹਿੰਦੇ ਚੇਤ, ਵਿਸਾਖ, ਜੇਠ, ਹਾੜ, ਸਾਉਣ, ਭਾਦੋਂ, ਅੱਸੂ, ਕੱਤੇ, ਮੱਘਰ, ਪੋਹ, ਮਾਘ, ਫੱਗਣ, ਇਹ 12 ਮਹੀਨੇ ਨੇ। ਬਾਣੀ ਦੇ ਵਿੱਚ ਹੋਰ ਢੰਗ ਦੇ ਨਾਲ ਵੀ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਕਣਾ, ਵੈਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਸ਼ੋ, ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ, ਅਸਾੜ ਤਪੰਦਾ ਤਿਸ ਲੱਗੈ ਹਰ ਨਾ ਹੋਣਾ ਜਿੰਨਾ ਪਾਸ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਅਤੇ ਮੰਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੂ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਇਹ 12 ਮਹੀਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਆਇਆ, ਅੱਜ ਈਸਵੀ ਸੰਨ ਦੇ ਨਾਲ ਵੀ ਆਪਾਂ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ ਆਦਿਕ 12 ਮਹੀਨਿਆਂ ਦਾ ਜ਼ਿਕਰ ਕਰਦੇ ਹਾਂ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਇਆ ਉਹ 12 ਮਾਹ ਦੇ ਵਿੱਚ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਚੇਤ, ਵਿਸਾਖ, ਜੇਠ, ਹਾੜ ਆਦਿਕ, ਤੋਂ ਸਾਧ ਸੰਗਤ ਛੇ ਰੁੱਤਾਂ 12 ਮਹੀਨੇ ਤੇ ਰੁੱਤਾਂ 6, ਦੋ ਦੋ ਮਹੀਨਿਆਂ ਦੀ ਇੱਕ ਰੁੱਤ। ਸਤਿਗੁਰੂ ਨੇ ਪਾਵਨ ਬਾਣੀ ਵੀ ਉਚਾਰਨ ਕੀਤੀ। ਕੋਈ ਜੀਵਨ ਦਾ ਐਸਾ ਅੰਗ ਹੈ ਹੀ ਨਹੀਂ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਆਇਆ। ਰੁੱਤੀ ਸਲੋਕ ਪਾਤਸ਼ਾਹ ਜੀ ਨੇ ਉਚਾਰਨ ਕੀਤੇ, 6 ਰੁੱਤਾਂ ਨੇ ਜਿਵੇਂ ਬਸੰਤ, ਗਰੀਖਮ, ਸਰਦ, ਹਿਮੰਤ, ਸਿਸਰ, ਇਤ ਆਦਿਕ ਰੁੱਤਾਂ ਨੇ, ਜਿਵੇਂ ਪਤਝੜ ਵੀ ਆਪਾਂ ਆਖਦੇ ਹਾਂ, ਇਹ ਰੁੱਤਾਂ ਨੇ। ਪਰ ਇੱਕ ਸੂਰਜ, ਇੱਕ ਚੰਦਰਮਾ, ਪਰੰਤੂ ਇਸ ਤਰ੍ਹਾਂ 12 ਮਹੀਨੇ ਤੇ 6 ਰੁੱਤਾਂ ਪਰਮਾਤਮਾ ਨੇ ਸਾਜ ਦਿੱਤੀਆਂ, ਬਣਾ ਦਿੱਤੀਆਂ ਹਨ। 12 16 ਮੇਲ ਕੈ ਸਸੀਅਰ ਅੰਦਰ ਸੂਰ ਸਮਾਏ। ਗੁਰਮੁਖਾਂ ਨੇ 12 ਸੂਰਜ ਦੀਆਂ ਅਤੇ 16 ਕਲਾ ਚੰਦਰਮਾ ਦੀਆਂ, ਇਹ ਕਲਾ ਨੇ ਇਹਨਾਂ ਦੀਆਂ ਜਿਹਦੇ ਨਾਲ ਇਹ ਵੱਧਦੇ ਘਟਦੇ ਨੇ। ਜਿਵੇਂ ਚੰਦਰਮਾ ਵੱਧਦਾ ਘਟਦਾ ਨਾ, ਉਹਦੀਆਂ ਵੱਖ ਵੱਖ ਕਲਾ ਵਿਦਵਾਨਾਂ ਨੇ ਮੰਨੀਆਂ। ਜਿਵੇਂ ਪੂਰਨਮਾਸ਼ੀ ਤੋਂ ਮੱਸਿਆ ਤੱਕ ਜਿਹੜਾ ਚੰਦਰਮਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ, ਤੇ ਸਾਧ ਸੰਗਤ ਪੂਰਨਮਾਸ਼ੀ ਤੋਂ ਮੱਸਿਆ ਤੱਕ ਜਦੋਂ ਮੱਸਿਆ ਆ ਜਾਂਦੀ ਹੈ ਤੇ ਸਾਧ ਸੰਗਤ ਉਸ ਵੇਲੇ 2-3 ਦਿਨ ਚੰਦਰਮਾ ਦਿਸਦਾ ਹੀ ਨਹੀਂ, ਤੀਜੇ ਦਿਨ ਜਦੋਂ ਰਾਤ ਨੂੰ ਦਿਸਦਾ ਉਹਦੇ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋ ਜਾਂਦਾ। ਮੱਸਿਆ ਤੋਂ ਪੂਰਨਮਾਸ਼ੀ ਤੱਕ ਪੂਰਾ ਹੋ ਗਿਆ ਸੰਪੂਰਨ, ਉਹਨੂੰ 16 ਕਲਾ ਕਹਿ ਦਿੰਦੇ, 16 ਕਲਾ ਸੰਪੂਰਨ, ਵੀ ਪੂਰਾ ਚੰਦਰਮਾ ਬਣ ਗਿਆ ਹੁਣ। ਤੇ ਜਦੋਂ ਪੂਰਨਮਾਸ਼ੀ ਆ ਜਾਂਦੀ ਹੈ, ਚੰਦਰਮਾ ਪੂਰਾ ਹੋ ਗਿਆ, ਉਸ ਦਿਨ ਤੋਂ ਬਾਅਦ ਫਿਰ ਉਹਦੀ ਇੱਕ ਇੱਕ ਕਲਾ ਘਟਣੀ ਸ਼ੁਰੂ ਹੋ ਜਾਂਦੀ ਚੰਦਰਮਾ ਦੀ, ਮੱਸਿਆ ਨੂੰ ਪੂਰਾ ਅਲੋਪ ਹੋ ਜਾਂਦਾ। ਭਾਈ ਗੁਰਦਾਸ ਜੀ ਬਚਨ ਜਿਹੜਾ ਕਹਿ ਰਹੇ, ਸਿੱਖਿਆਦਾਇਕ ਗੱਲ ਕੀ ਸਾਨੂੰ ਇਹਦੇ ਤੋਂ ਮਿਲਦੀ ਹੈ, ਚੰਦਰਮਾ ਦੀਆਂ ਜਿਵੇਂ 16 ਕਲਾ ਮੰਨੀਆਂ, ਸੂਰਜ ਦੀਆਂ 12, ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ 12 ਸੂਰਜ ਦੀਆਂ ਅਤੇ 16 ਕਲਾ ਚੰਦਰਮਾ ਦੀਆਂ ਮੇਲ ਕੇ ਚੰਦਰਮਾ ਵਿੱਚ ਸੂਰਜ ਮਿਲਾਇਆ ਹੋਇਆ ਹੈ। ਭਾਵ ਜਿਹੜਾ ਬਚਨ ਆਇਆ ਸਸੀਅਰ ਅੰਦਰ ਸੂਰ ਸਮਾਏ, ਭਾਵ ਸੱਤੋ ਵਿੱਚ ਤਮੋ ਗੁਣ ਦਾ ਅਭਾਵ ਕੀਤਾ ਹੈ। ਭਾਵ ਇਹ ਰਜ ਗੁਣ, ਤਮ ਗੁਣ, ਸੱਤ ਗੁਣ ਆਦਿਕ ਜਿਹੜੇ ਸੰਸਾਰ ਜਗਤ ਵਿੱਚ ਆ, ਇਹਨਾਂ ਸਾਰਿਆਂ ਨੂੰ ਮੇਰੇ ਦਾਤੇ ਨੇ, ਮੇਰੇ ਗੁਰੂ ਨੇ ਗੁਰਮਤ ਦੇ ਵਿੱਚ ਹੀ ਮਿਲਾ ਦਿੱਤਾ, ਇਹਨੂੰ ਸਹਿਜ ਅਵਸਥਾ ਦਾ ਧਾਰਨੀ ਬਣਾ ਦਿੱਤਾ ਹੈ। ਸ਼ਿਵ ਸ਼ਕਤੀ ਨੂੰ ਲੰਘ ਕੇ ਗੁਰਮੁਖ ਇੱਕ ਮਨ ਇੱਕ ਧਿਆਏ। ਇਹ ਜਿਹੜੇ ਗੁਰਮੁਖ ਜਾਣਿਆ ਫਿਰ ਇਹ ਸਤੋ ਗੁਣੀ ਤਮੋ ਗੁਣੀ, ਇਹਨਾਂ ਤੋਂ ਲੰਘ ਕੇ ਸਾਰਿਆਂ ਗੁਣਾਂ ਤੋਂ ਇੱਕ ਮਨ ਹੋ ਕੇ ਪਰਮਾਤਮਾ ਦਾ ਹੀ ਧਿਆਨ ਧਰਦੇ ਹਨ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਉਹ ਸਹਿਜ ਅਵਸਥਾ ਵਿੱਚ ਹੀ ਸਮਾ ਜਾਂਦੇ ਹਨ। ਪੈਰੀ ਪੈ ਜਗ ਪੈਰੀ ਪਾਏ, ਪੈਰੀ ਪਾਉਣਾ ਜਗ ਵਰਤਾਇਆ ਜਿਹੜਾ ਬਚਨ ਸੀ, ਪੈਰੀ ਪੈ ਜਗ ਪੈਰੀ ਪਾਏ, ਜਿਹੜੇ ਗੁਰਸਿੱਖ ਨੇ ਸਾਧ ਸਿੰਘ ਤੋਂ ਗੁਰੂ ਦੇ ਪੈਰੀ ਪੈਂਦੇ ਨੇ, ਪਰ ਜਦੋਂ ਪਰਮੇਸ਼ੁਰ ਦੇ ਚਰਨਾਂ ਨਾਲ ਜੁੜ ਕੇ ਗੁਰੂ ਵਿੱਚ ਲੀਨ ਹੋ ਕੇ ਪ੍ਰਭੂ ਦੀ ਬੰਦਗੀ ਵਿੱਚ ਜੁੜ ਜਾਂਦੇ ਆ, ਸੰਸਾਰ ਵੀ ਉਹਨਾਂ ਦੇ ਪੈਰੀ ਡਿੱਗਦਾ। ਫਿਰ ਬਚਨ ਆਏ ਨਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ। ਹੇ ਮੇਰੇ ਵਾਹਿਗੁਰੂ, ਜਿਨ੍ਹਾਂ ਨੇ ਗੁਰੂ ਨਾਨਕ ਦੀ ਪੂਜਾ ਕਰ ਲਈ ਨਾ, ਮੇਰਾ ਚੇਤ ਕਰਦਾ, ਮੇਰਾ ਦਿਲ ਕਰਦਾ, ਮੈਂ ਉਹਨਾਂ ਗੁਰਸਿੱਖਾਂ ਦੀ ਵੀ ਪੂਜਾ ਕਰਾਂ ਜਿਹੜੇ ਗੁਰੂ ਨਾਨਕ ਨੂੰ ਪੂਜਦੇ ਆ। ਜੋ ਦੀਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹੋ ਮਿਲਾਏ ਜੀਓ। ਕਹਿਣ ਦਾ ਭਾਵ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ। ਤੇ ਭਾਈ ਗੁਰਦਾਸ ਜੀ ਕੀ ਕਹਿ ਰਹੇ, ਪੈਰੀ ਪੈ ਜਗ ਪੈਰੀ ਪਾਏ। ਕਹਿੰਦੇ ਆਪ ਨਿਮਰਤਾ ਦੇ ਵਿੱਚ ਗੁਰਮੁਖ ਪਿਆਰੇ ਰਹਿੰਦੇ ਆ, ਨਿਮਰਤਾ ਦੇ ਵਿੱਚ ਗੁਰੂ ਦੇ ਪੈਰੀ ਪਏ, ਜਗਤ ਫਿਰ ਉਹਨਾਂ ਦੇ ਪੈਰੀ ਡਿੱਗਦਾ ਹੈ। ਜਿਹੜੇ ਗੁਰੂ ਦੇ ਹੋ ਗਏ ਜਗਤ ਉਹਨਾਂ ਦਾ ਹੋ ਜਾਂਦਾ, ਜਿਹੜੇ ਪ੍ਰਭੂ ਦੇ ਹੋ ਗਏ ਸੰਸਾਰ ਉਹਨਾਂ ਦਾ ਹੋ ਜਾਂਦਾ, ਜਿਹੜੇ ਪ੍ਰਭੂ ਦੇ ਪਿਆਰੇ ਹੋ ਗਏ ਸੰਸਾਰ ਫਿਰ ਉਹਨਾਂ ਨਾਲ ਪਿਆਰ ਕਰਨ ਲੱਗ ਪੈਂਦਾ ਹੈ। ਕਿਵੇਂ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਝੱਖ ਝੱਖ ਆਵੇ ਜਾਵੇ। ਤਾਂ ਭਾਈ ਗੁਰਦਾਸ ਜੀ ਕਹਿੰਦੇ, ਪੈਰੀ ਪੈ ਜਗ ਪੈਰੀ ਪਾਏ। ਵਾਰ ਛੇਵੀਂ ਦੀ ਸਤਵੀਂ ਪੌੜੀ ਵਿੱਚ ਫੁਰਮਾਨ ਕਰ ਰਹੇ ਹਨ, ਗੁਰ ਉਪਦੇਸ਼ ਆਵੇਸ਼ ਕਰ, ਪੈਰੀ ਪੈ ਰਹਿ ਰਾਸ ਕਰਨ ਦੇ, ਚਰਨ ਸ਼ਰਨ ਮਸਤਕ ਧਰਨ, ਚਰਨ ਰੇਣ ਮੁਖ ਤਿਲਕ ਸੁਹੰਦੇ, ਭਰਮ ਕਰਮ ਦਾ ਲੇਖ ਮੇਟ, ਲੇਖ ਅਲੇਖ ਵਿਸੇਖ ਬਣਨ ਦੇ, ਜਗਮਗ ਜੋਤ ਉਦੋਤ ਕਰ, ਸੂਰਜ ਚੰਦ ਨ ਲੱਖ ਪੁਜੰਦੇ, ਹਉਮੈ ਗਰਭ ਨਿਵਾਰ ਕੈ, ਸਾਧ ਸੰਗਤ ਸੱਚ ਮੇਲ ਮਿਲੰਦੇ, ਸਾਧ ਸੰਗਤ ਪੂਰਨ ਬ੍ਰਹਮ, ਚਰਨ ਕਮਲ ਪੂਜਾ ਪਰ ਚੰਦੇ, ਸੁਖ ਸੰਪਟ ਹੋਏ ਭਾਮਰ ਵਸੰਦੇ, ਸੁਖ ਸੰਪਟ ਹੋਏ ਭਾਮਰ ਵਸੰਦੇ। ਗੁਰਮੁਖ ਜਨਾ ਗੁਰਸਿੱਖ ਪ੍ਰਭੂ ਦੇ ਪਿਆਰਿਆਂ ਦੀ ਰਹਿਣੀ ਦਾ ਜ਼ਿਕਰ ਕਰਦੇ, ਕਹਿਣ ਲੱਗੇ ਗੁਰ ਉਪਦੇਸ਼ ਅਵੇਸ ਕਰ, ਪੈਰੀ ਪੈ ਰਹਿ ਰਾਸ ਕਰਨ ਦੇ। ਜਿਹੜੇ ਗੁਰਮੁਖ ਜਾਣੇ ਆ, ਕਹਿਣ ਲੱਗੇ ਗੁਰ ਉਪਦੇਸ਼ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਘਰ ਵਿੱਚ ਵਸਾਉਂਦੇ ਆ, ਪੈਰੀ ਪੈ ਰਹਿ ਰਾਸ ਕਰਨ ਦੇ, ਪੈਰੀ ਪੈਣ ਦੀ ਰੋਹ ਰੀਤ ਕਰਕੇ ਗੁਰੂ ਦੇ ਅੱਗੇ ਹੀ ਬੇਨਤੀ ਕਰਦੇ, ਗੁਰੂ ਦੇ ਅੱਗੇ ਹੀ ਡੰਡੌਤ ਕਰਦੇ ਹਨ। ਫਿਰ ਬਚਨ ਸੁਣ ਲੈਣੇ, ਗੁਰ ਉਪਦੇਸ਼ ਅਵੇਸ ਕਰ, ਪੈਰੀ ਪੈ ਰਹਿ ਰਾਸ ਕਰਨ ਦੇ, ਗੁਰੂ ਦੇ ਪੈਰੀ ਪੈ ਕੇ, ਗੁਰੂ ਦੇ ਚਰਨੀ ਪੈ ਕੇ ਗੁਰ ਉਪਦੇਸ਼ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਜਿਹੜੇ ਗੁਰਸਿੱਖ ਪਿਆਰੇ ਉਹ ਵਸਾਉਂਦੇ ਆ, ਤੇ ਪੈਰੀ ਪੈ ਸਤਿਗੁਰ ਦੇ ਚਰਨਾਂ ਨਾਲ ਜੁੜਨਾ ਕਰਦੇ ਹਨ ਜਿਹੜੇ ਗੁਰਸਿੱਖ ਨੇ। ਚਰਨ ਸ਼ਰਨ ਮਸਤਕ ਧਰਨ, ਚਰਨ ਰੇਣ ਮੁਖ ਤਿਲਕ ਸੁਹੰਦੇ। ਬੜੀ ਪਿਆਰੀ ਬਾਤ ਹੈ, ਕਹਿਣ ਲੱਗੇ ਚਰਨ ਸ਼ਰਨ ਮਸਤਕ ਧਰਨ, ਗੁਰੂ ਦੀ ਸ਼ਰਨ ਵਿੱਚ ਰਹਿਣਾ, ਆਪਣਾ ਮੱਥਾ ਗੁਰੂ ਦੇ ਚਰਨਾਂ ਦੇ ਉੱਤੇ ਧਰਨਾ, ਤੇ ਚਰਨ ਰੇਣ ਮੁਖ ਤਿਲਕ ਸੁਹੰਦੇ। ਉਹਨਾਂ ਨੂੰ ਕਿਸੇ ਹੋਰ ਤਿਲਕ ਲਾਉਣ ਦੀ ਲੋੜ ਨਹੀਂਗੀ ਗੁਰਸਿੱਖਾਂ ਨੂੰ, ਕਹਿੰਦੇ ਜਿਹੜੇ ਗੁਰੂ ਦੇ ਚਰਨਾਂ ਦੀ ਧੂੜੀ ਹੈ ਨਾ, ਉਸ ਧੂੜ ਨੂੰ ਹੀ ਆਪਣੇ ਮੱਥੇ ਤੇ ਲਾ ਕੇ ਕਹਿੰਦੇ ਇਹੋ ਹੀ ਮੈਂ ਬੜਾ ਵਧੀਆ ਤਿਲਕ ਲਾ ਲਿਆ ਹੈ। ਭਾਵ ਚਰਨ ਧੂੜ ਦਾ ਹੀ ਉਹ ਆਪਣੇ ਮੱਥੇ ਦੇ ਉੱਤੇ ਤਿਲਕ ਲਾ ਕੇ ਸੁਭਾਏਮਾਨ ਹੁੰਦੇ ਹਨ। ਉਹਨਾਂ ਨੂੰ ਹੋਰ ਕਿਸੇ ਤਿਲਕ ਦੀ ਲੋੜ ਨਹੀਂ, ਗੁਰੂ ਦੇ ਚਰਨਾਂ ਦੀ ਧੂੜੀ ਹੀ ਉਹਨਾਂ ਦਾ ਮੱਥੇ ਦਾ ਤਿਲਕ ਹੈ। ਭਰਮ ਕਰਮ ਦਾ ਲੇਖ ਮੇਠ, ਲੇਖ ਅਲੇਖ ਵਿਸੇਖ ਬਣਨ ਦੇ, ਕਰਮਾਂ ਤੇ ਭਰਮਾਂ ਦਾ ਲੇਖ ਗੁਰੂ ਦੇ ਸਿੱਖਾਂ ਨੇ ਮਿਟਾ ਦਿੱਤਾ। ਭੈੜੇ ਕਰਮ ਨਹੀਂ ਕਰਦੇ, ਕਿਸੇ ਭਰਮ ਭਟਕਣਾ ਵਿੱਚ ਨਹੀਂ ਪੈਂਦੇ, ਤੇ ਲੇਖ ਤੋਂ ਅਲੇਖ ਭਾਵ ਅਕਾਲ ਪੁਰਖ ਨਾਲ ਵਿਸ਼ੇਸ਼ ਪ੍ਰੀਤ ਕਰਦੇ ਹਨ। ਉਹ ਸੰਸਾਰ ਜਗਤ ਦੇ ਵਿੱਚ ਅਕਾਲ ਪੁਰਖ ਪ੍ਰਭੂ ਦੇ ਚਰਨਾਂ ਨਾਲ ਸਾਂਝ ਬਣਾ ਲੈਂਦੇ ਆ, ਪ੍ਰੀਤ ਬਣਾ ਲੈਂਦੇ ਨੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ। ਲੇਖ ਅਲੇਖ, ਲੇਖ ਤੋਂ ਅਲੇਖ, ਮਤਲਬ ਹੁਣ ਸੁਣਿਓ ਧਿਆਨ ਨਾਲ ਸਾਧ ਸੰਗਤ, ਕਿ ਆਹ ਨਹੀਂ ਕਰਨਾ, ਇਹ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਣਾ, ਇਹ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਣਾ, ਇਹ ਗੁਰਮੁਖਾਂ ਦਾ ਜੀਵਨ ਬਣ ਚੁੱਕਿਆ ਵਾ। ਕਰਮ ਧਰਮ ਪਾਖੰਡ ਜੋ ਦੀਸਹ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਹੁਣ ਉਹਨਾਂ ਦੀ ਸਾਂਝ ਇੱਕ ਅਕਾਲ ਪੁਰਖ ਨਾਲ ਹੀ ਬਣ ਗਈ। ਲੇਖ ਅਲੇਖ, ਜਿਹੜਾ ਪਰਮਾਤਮਾ ਲੇਖ ਤੋਂ ਆਲੇਖ ਹੈ, ਇਹ ਵੀ ਵਿਦਵਾਨਾਂ ਨੇ ਅਰਥ ਕੀਤਾ, ਜਿਸ ਦੇ ਮੱਥੇ ਤੇ ਕੋਈ ਲੇਖ ਆਦਿਕ ਨਹੀਂ, ਉਸ ਪ੍ਰਭੂ ਦੇ ਚਰਨਾਂ ਨਾਲ ਉਹ ਪ੍ਰੀਤ ਬਣਾ ਕੇ ਭਰਮਾਂ ਤੇ ਕਰਮ ਕਾਂਡਾਂ ਵਿੱਚੋਂ ਨਿਕਲ ਜਾਂਦੇ ਹਨ। ਜਗਮਗ ਜੋਤ ਉਦੋਤ ਕਰ, ਸੂਰਜ ਚੰਦਨ ਲੱਖ ਪੁਜੰਦੇ। ਨਿਰੰਕਾਰ ਪਰਮੇਸ਼ਰ ਦੇ ਨਾਮ ਦੀ ਜੋਤ ਹੀ ਉਹਨਾਂ ਦੇ ਅੰਦਰ ਜਗਮਗ ਜਗਮਗ ਕਰਦੀ ਹੈ। ਸਾਧ ਸੰਗਤ, ਉਹਨਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ, ਗੁਰੂ ਦੇ ਉਪਦੇਸ਼ ਦਾ ਹੀ ਸੂਰਜ ਉਦੋਤ ਕਰ, ਭਾਵ ਸੂਰਜ ਚੜਿਆ ਵਾ ਉਹਨਾਂ ਦੇ ਅੰਦਰ। ਉਹਨਾਂ ਦੇ ਅੰਦਰ ਗੁਰੂ ਜੋਤ ਦਾ ਹੀ ਸੂਰਜ ਉਦੇ ਹੈ, ਨਾਮ ਦਾ ਸੂਰਜ ਹੀ, ਸ਼ਬਦ ਦਾ ਸੂਰਜ ਹੀ ਉਹਨਾਂ ਦੇ ਅੰਦਰ ਚੜਿਆ। ਤੇ ਉਹ ਸ਼ਬਦ ਦਾ ਸੂਰਜ, ਨਾਮ ਸਿਮਰਨ ਦਾ ਇਹੋ ਜਿਹਾ ਸੂਰਜ ਆ, ਸੂਰਜ ਚੰਦਨ ਲੱਖ ਪੁਜੰਦੇ, ਲੱਖਾਂ ਸੂਰਜ ਚੰਦਰਮੇ ਵੀ ਹੋਰ ਹੋਣ ਉਹਦੇ ਬਰਾਬਰ ਨਹੀਂ ਹੋ ਸਕਦੇ ਜਿਹੜਾ ਸੂਰਜ ਗੁਰਸਿੱਖ ਦੇ ਅੰਦਰ ਚੜਿਆ ਹੈ। ਕਿਉਂਕਿ ਉਹਦੇ ਅੰਦਰ ਦਾ ਹਨੇਰਾ ਮਿਟਾ ਤਾ, ਜਿਹੜਾ ਹਨੇਰਾ ਬਾਹਰਲੇ ਲੱਖਾਂ ਕਰੋੜਾਂ ਚੰਦ ਸੂਰਜ ਨਹੀਂ ਮਿਟਾ ਸਕਦੇ, ਉਹਦੇ ਅੰਦਰ ਦਾ ਹਨੇਰਾ ਗੁਰੂ ਦੇ ਸ਼ਬਦ, ਪ੍ਰਭੂ ਦੇ ਨਾਮ ਨੇ ਮਿਟਾ ਦਿੱਤਾ ਹੈ। ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹਦਾ ਮਤਲਬ ਗੁਰੂ ਤੋਂ ਬਿਨਾਂ ਘੋਰ ਅੰਧਾਰ, ਕੁੱਪ ਹਨੇਰਾ, ਤੇ ਜੇ ਗੁਰੂ ਨੇ ਅੰਦਰ ਵਸ ਕੇ ਸ਼ਬਦ ਅੰਦਰ ਵਸ ਕੇ ਪਰਮੇਸ਼ਰ ਦਾ ਨਾਮ, ਤੇ ਸਾਧ ਸੰਗਤ ਉਸ ਨਾਮ ਨੇ ਉਸ ਸ਼ਬਦ ਨੇ ਅੰਦਰ ਦਾ ਹਨੇਰਾ ਮੁਕਾ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਹੁਣ ਇਹ ਲੱਖਾਂ ਕਰੋੜਾਂ ਸੂਰਜ ਚੰਦਰਮੇ ਅੰਦਰਲੇ ਸੂਰਜ ਦੀ, ਜਿਹੜਾ ਅੰਦਰ ਸੂਰਜ ਚੜ ਗਿਆ ਜਗਮਗ ਜਗਮਗ ਕਰਦਾ, ਉਹ ਹੁਣ ਉਹਦੀ ਬਰਾਬਰਤਾ ਬਾਹਰਲੇ ਸੂਰਜ ਚੰਦਰਮੇ ਨਹੀਂ ਕਰ ਸਕਦੇ। ਹਉਮੈ ਗਰਭ ਨਿਵਾਰਕ ਹੈ, ਸਾਧ ਸੰਗਤ ਸੱਚ ਮੇਲ ਮਿਲੰਦੇ। ਫਿਰ ਗੁਰਸਿੱਖ ਅੰਦਰ ਦੀ ਹਉਮੈ, ਅੰਦਰ ਦੇ ਹੰਕਾਰ ਨੂੰ ਦੂਰ ਕਰਕੇ ਸਾਧ ਸੰਗਤ ਵਿੱਚ ਸੱਚੇ ਪ੍ਰਭੂ ਦੇ ਸੱਚੇ ਨਾਮ ਵਿੱਚ ਮਿਲ ਜਾਂਦੇ ਹਨ। ਸਾਧ ਸੰਗਤ ਪੂਰਨ ਬ੍ਰਹਮ, ਚਰਨ ਕਮਲ ਪੂਜਾ ਪਰ ਚੰਦੇ। ਸਾਧ ਸੰਗਤ ਵਿੱਚ ਹੀ ਅਕਾਲ ਪੁਰਖ ਬ੍ਰਹਮ ਪਰਮਾਤਮਾ ਵਸਦਾ ਹੈ। ਕਹਿੰਦੇ ਫਿਰ ਸਾਧ ਸੰਗਤ ਚ ਆ ਕੇ ਗੁਰੂ ਕੇ ਪਿਆਰਿਆਂ ਦੇ ਚਰਨਾਂ ਕਮਲਾਂ ਦੀ ਪੂਜਾ ਵਿੱਚ ਹੀ ਪਰਚਦੇ ਹਨ। ਉੱਥੇ ਹੀ ਉਹਨਾਂ ਦਾ ਮਨ ਹਿਰਦਾ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਅਖੀਰਲੀ ਪੰਕਤੀ ਵਿੱਚ ਦੱਸਦੇ ਨੇ, ਸੁਖ ਸੰਪਟ ਹੋਏ ਭਾਵਰ ਵਸੰਦੇ। ਸੁੱਖਾਂ ਦਾ ਸੰਪਟ, ਸੰਪਟ ਡੱਬੇ ਨੂੰ ਕਹਿੰਦੇ, ਧਿਆਨ ਦੇਣਾ, ਸੁੱਖ ਸੰਪਟ ਹੋਏ ਭਾਵਰ ਵਸੰਦੇ। ਕਹਿੰਦੇ ਸੁੱਖਾਂ ਦਾ ਸੰਪਟ, ਸੁੱਖਾਂ ਦਾ ਡੱਬਾ ਬਣਾ ਕੇ ਆਪ ਭਵਰ ਰੂਪ ਹੋ ਕੇ ਪਰਚਦੇ ਆ, ਦਿਨੇ ਰਾਤ ਗੁਰੂ ਦੇ ਚਰਨਾਂ ਵਿੱਚ ਹੀ ਵਸਦੇ ਆ। ਭਾਵ ਐਸੇ ਸੁੱਖਾਂ ਦੇ ਭੜੇ ਭਰੇ ਹੋਏ ਡੱਬੇ, ਐਸੇ ਸੁੱਖਾਂ ਦੇ ਭਰੇ ਹੋਏ ਬਰਤਨ ਨੇ ਜਿਹੜੇ ਗੁਰਸਿੱਖ ਨੇ, ਉਹ ਸੰਸਾਰ ਜਗਤ ਵਿੱਚ ਆਨੰਦਿਤ ਨੇ, ਫਿਰ ਦੂਜਿਆਂ ਨੂੰ ਵੀ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੋੜਦੇ ਆ, ਤੇ ਗੁਰੂ ਦੇ ਸ਼ਬਦ ਰੂਪੀ ਕਮਲ ਫੁੱਲ ਦੇ ਉੱਤੇ ਭੌਰੇ ਬਣ ਕੇ ਬਹਿ ਜਾਂਦੇ ਆ। ਪਰਮੇਸ਼ਰ ਦੇ ਨਾਮ ਸਿਮਰਨ ਦਾ ਓਟ ਆਸਰਾ ਲੈ ਕੇ ਜੀਵਨ ਸੋਹਣਾ ਬਣਾ ਲੈਂਦੇ ਆ। ਪਰਮਾਤਮਾ ਦੇ ਦਰ ਤੇ ਫਿਰ ਗੁਰੂ ਦੇ ਪਿਆਰੇ ਪ੍ਰਵਾਨ ਹੋ ਜਾਂਦੇ, ਕਬੂਲ ਹੋ ਜਾਂਦੇ ਹਨ। ਐਸਾ ਹੈ ਜੀਵਨ, ਐਸੀ ਹੈ ਗੁਰਸਿੱਖਾਂ ਦੀ ਰੋ ਰੀਤ, ਐਸੀ ਹੈ ਗੁਰਸਿੱਖਾਂ ਦੇ ਜੀਵਨ ਦੀ ਮਰਿਆਦਾ, ਜਿਸ ਨਾਲ ਉਹ ਭਾਵ ਸਾਗਰ ਤੋਂ ਤਰਦੇ ਆ, ਤੇ ਸੰਸਾਰ ਸਾਗਰ ਤੋਂ ਤਰ ਕੇ ਭਾਵ ਸਾਗਰ ਤੋਂ ਮੁਕਤ ਹੋ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਲੀਨ ਹੋ ਜਾਂਦੇ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।